ਸਤਿਕਾਰ ਜੋ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਸ਼ਾਇਰ ਦਾ ਕਥਨ ਹੈ, ਬਲੀ ਕੁਦਰਤ ਹੈ ਬਹੁਤ ਜਹਾਨ ਉੱਤੇ, ਤੇ ਇਹਦੇ ਅੱਗੇ ਨਾ ਚੱਲਦਾ ਜ਼ੋਰ ਕੋਈ, ਭਾਵੀ ਮਿਟੇ ਨਾ ਜਾਮਦੀ ਸਦਾ ਨਾਲੇ, ਹੋਵੇ ਬਾਦਸ਼ਾਹ ਸੰਤ ਜਾਂ ਹੋਰ ਕੋਈ, ਜਿੰਦਾ ਰਾਣੀ ਦੇ ਮਿਟੇ ਨਸੀਬ ਨਾਹੀਂ, ਕੱਢੀ ਹੋਣੀ ਨੇ ਆਪਣੀ ਖੌਰ ਕੋਈ, ਉਹ ਮਿਲੀ ਲੇਖਾਂ ਦੀ ਸਜ਼ਾ ਦਲੀਪ ਤਾਈ, ਕਿਹੜਾ ਸੀਗਾ ਉਹ ਖਹਿਰਿਆ ਚੋਰ ਕੋਈ। ਐ ਦੁਨੀਆਂ ਵਾਲਿਓ, ਇਸ ਜਹਾਨ ਤੇ ਕਈਆਂ ਨੂੰ ਮਹਿਲਾਂ ਦੇ ਮਾਲਕ ਹੁੰਦੇ ਹੋਏ ਵੀ ਕਸ਼ਟ ਸਹਾਰਨੇ ਪਏ, ਸੋਨੇ ਚਾਂਦੀ ਦੇ ਥਾਲਾਂ ਵਿੱਚ ਖਾਣਾ ਖਾਣ ਵਾਲਿਆਂ ਨੂੰ ਵੀ ਭੀਖ ਮੰਗਣੀ ਪਈ, ਰੱਥਾਂ ਦੀਆਂ ਸਵਾਰੀਆਂ ਕਰਨ ਵਾਲਿਆਂ ਨੂੰ ਸੂਲੀ ਤੇ ਸੌਣਾ ਪਿਆ, ਰੇਸ਼ਮੀ ਬਾਣੇ ਪਹਿਨਣ ਵਾਲਿਆਂ ਨੂੰ ਤਨ ਤੇ ਪਾਟੀਆਂ ਲੀਰਾਂ ਹੰਡਾਉਣੀਆਂ ਪਈਆਂ, ਕਿਸੇ ਨੂੰ ਸੀਸ ਮਹਿਲਾਂ ਦੇ ਨਜ਼ਾਰੇ ਤਿਆਗ ਕੇ ਕਾਲ ਕੋਠੜੀਆਂ ਵਿੱਚ ਬੰਦ ਰਹਿਣਾ ਪਿਆ, ਕਿਸੇ ਮਾਂ ਨੂੰ ਪੁੱਤ ਤੋਂ ਵਿਛੜਨਾ ਪਿਆ, ਕਿਸੇ ਧੀ ਨੂੰ ਸਿਰ ਤੇ ਪਿੰਗਲੇ ਵਰਗੇ ਪਤੀ ਚੁੱਕਣੇ ਪਏ। ਇਹ ਮੱਥੇ ਦੀਆਂ ਤਕਦੀਰਾਂ ਕਿਸੇ ਤੋਂ ਮਿਟਾਈਆਂ ਨਹੀਂ ਜਾਂਦੀਆਂ, ਮਹਾਰਾਜੇ ਦਲੀਪ ਦੀ ਖਾਤਰ ਮਾਂ ਜਿੰਦਾ ਨੂੰ ਫਕੀਰ ਨਹੀਂ ਹੋਣਾ ਪਿਆ, ਇੱਕ ਰੋਟੀ ਬਦਲੇ ਵੈਰੀਆਂ ਅੱਗੇ ਹੱਥ ਕਰਨੇ ਪਏ, ਮਾਂ ਇੱਛਰਾਂ ਪੂਰਨ ਪੁੱਤ ਦੇ ਵੈਰਾਗ ਵਿੱਚ ਅੰਨੀ ਹੋ ਗਈ, ਕਿਸੇ ਮਾਂ ਨੂੰ ਪੁੱਤਰ ਦੀ ਜ਼ਿੰਦਗੀ ਖਾਤਰ ਬਾਦਸ਼ਾਹ ਫਰਖਸ਼ੀਅਰ ਅੱਗੇ ਤਰਲਾ ਪਾਉਣਾ ਪਿਆ। ਮਾਂ ਦਾ ਹਿਰਦਾ ਹੀ ਰੱਬ ਨੇ ਐਸਾ ਬਣਾਇਆ ਹੈ ਕਿ ਪੁੱਤ ਦਾ ਵਿਛੋੜਾ ਨਹੀਂ ਝੱਲ ਸਕਦੀ, ਮਾਂ ਪੁੱਤਰ ਦੇ ਰਿਸ਼ਤੇ ਦੀ ਗੱਲ। ਢਾਡੀ ਜਥਾ ਸੁਖਦੇਵ ਸਿੰਘ ਚਮਕਾਰਾ, ਸ਼ਰਨਜੀਤ ਸਿੰਘ ਕੰਗ, ਕਰਮਜੀਤ ਸਿੰਘ ਕੰਗ ਅਤੇ ਸਰੰਗੀ ਵਾਦਕ ਗੁਰਬਾਜ ਸਿੰਘ ਬਾਜ ਅਯੋ ਪੇਸ਼ ਕਰ ਰਹੇ ਨੇ।
ਮੱਕਾ।
ਸਰਦਾਰ ਮੰਨਾ ਸਿੰਘ ਔਲਖ ਪਿੰਡ ਚਾੜ ਤਹਿਸੀਲ ਜਫਰਵਾਲ ਜ਼ਿਲ੍ਹਾ ਸਿਆਲਕੋਟ ਦੇ ਰਹਿਣ ਵਾਲੇ ਸਰਦਾਰ ਦੀ ਛੋਟੀ ਲੜਕੀ ਸੀ। ਇਸ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ। ਕੁਝ ਚਿਰ ਬਾਅਦ ਮਹਾਰਾਣੀ ਜਿੰਦ ਕੌਰ ਇੱਕ ਪੁੱਤਰ ਦੀ ਮਾਂ ਬਣੀ ਜਿਸ ਦਾ ਨਾਂ ਕੰਵਰ ਦਲੀਪ ਸਿੰਘ ਰੱਖਿਆ। ਇਸ ਵਕਤ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ, ਪਰ ਇਹਨਾਂ ਖੁਸ਼ੀਆਂ ਨੇ ਛੇਤੀ ਹੀ ਗਮੀਆਂ ਦਾ ਰੂਪ ਧਾਰਨ ਕਰ ਲਿਆ। ਸ਼ੇਰੇ ਪੰਜਾਬ ਬਿਮਾਰ ਪੈ ਗਿਆ। ਅੰਤ 27 ਜੂਨ 1839 ਈਸਵੀ ਵਾਲੇ ਦਿਨ 58 ਸਾਲ 7 ਮਹੀਨੇ 26 ਦਿਨ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਿਆ। ਮਹਾਰਾਣੀ ਜਿੰਦ ਕੌਰ ਦੇ ਭਾ ਦਾ ਦਿਨ ਦੀਵੀ ਹਨੇਰ ਪੈ ਗਿਆ। ਦੁਨੀਆਂ ਦੇ ਸਾਰੇ ਸੁੱਖ ਅਤੇ ਚਾਹ ਸੁਹਾਗ ਦੇ ਨਾਲ ਹੀ ਜਾਂਦੇ ਰਹੇ। ਓਏ ਮੋਇਆ ਸ਼ੇਰ ਪੰਜਾਬ ਦਾ ਧਾ ਜਿੰਦਾ ਮਾਰੀ, ਉਹਦੇ ਭਾ ਦੀ ਉੱਜੜ ਗਈ। ਅੱਜ ਦੁਨੀਆਂ ਸਾਰੀ ਉਹ ਤਖਤੋਂ ਧਰਤੀ ਢਹਿ ਪਈ। ਉਹ ਰਾਜ ਦੁਲਾਰੀ ਮਹਿਲੀ ਵਸਦੀ ਮੌਤ ਨੇ ਨਾ ਵੇਖ ਸਹਾਰੀ, ਸੁਰਗ ਸਾੜਿਆ ਉਸ ਦਾ ਸੁੱਟ ਕੇ ਅੰਗਿਆਰੀ। ਕੱਖੋਂ ਹੌਲੀ ਹੋ ਗਈ ਲਾਲਾ ਤੋਂ ਭਾਰੀ, ਛਾਤੀ ਘੁੱਟ ਦਲੀਪ ਨੂੰ ਉਹ ਇਉਂ ਪੁਕਾਰੀ, ਤੇਰੇ ਬਦਲੇ ਜੀਵਾਂਗੀ ਮਾਂ ਸਦਕੇ ਵਾਰੀ। ਚੰਦਨ ਦੀ ਚਿਖਾ ਤਿਆਰ ਕੀਤੀ ਗਈ 11 ਰਾਣੀਆਂ ਸ਼ੇਰੇ ਪੰਜਾਬ ਦੀ ਚਿਖਾ ਨਾਲ ਸਤੀ ਹੋਣ ਵਾਸਤੇ ਤਿਆਰ ਖੜੀਆਂ ਸੀ। ਮਹਾਰਾਣੀ ਜਿੰਦਾ ਵਾਸਤੇ ਸਮਾਂ ਬੜਾ ਭਿਆਨਕ ਸੀ। ਰਾਣੀ ਜਿੰਦਾ ਕਿਵੇਂ ਸਹਾਰੇ ਕਿ ਬਾਕੀ ਰਾਣੀਆਂ ਸਤੀ ਹੋ ਜਾਣ ਤੇ ਉਹ ਰੰਡੇਪੇ ਦੇ ਭਾਰ ਥੱਲੇ ਦੱਬ ਕੇ ਮਰਨ ਵਾਸਤੇ ਰਹਿ ਜਾਵੇ। ਜਿੰਦਾ ਵੀ ਸਤੀ ਹੋਣ ਵਾਸਤੇ ਤਿਆਰ ਹੋ ਗਈ। ਰਾਣੀ ਪਹਾੜ ਨੇ ਛਾਤੀ ਨਾਲ ਲਾ ਕੇ ਆਖਿਆ, ਜਿੰਦਾ ਤੈਨੂੰ ਆਪਣੇ ਪੁੱਤਰ ਦਲੀਪ ਬਦਲੇ ਜੀਉਣਾ ਪਵੇਗਾ। ਉਸ ਮਾਸੂਮ ਵੱਲ ਵੇਖ, ਉਸਦੀ ਪਾਲਣਾ ਕੌਣ ਕਰੇਗਾ? ਤੇਰਾ ਪੁੱਤਰ ਤਾਂ ਅਜੇ 10 ਮਹੀਨਿਆਂ ਦਾ ਵੀ ਨਹੀਂ ਹੋਇਆ, ਰੋ ਰੋ ਕੇ ਮਰ ਜਾਵੇਗਾ। ਜਦ ਪੁੱਤ ਵੱਲ ਵੇਖਿਆ ਧਾ ਨਿਕਲ ਗਈ। ਪੁੱਤ ਦੀ ਮਮਤਾ ਨੇ ਜਿੰਦਾ ਦੇ ਪੈਰ ਬੰਨ ਦਿੱਤੇ। ਉਸ ਘੜੀ ਜਿੰਦ ਕੌਰ ਦਾ ਦਿਲ ਮੌਤ ਅਤੇ ਜ਼ਿੰਦਗੀ ਦਾ ਅਖਾੜਾ ਬਣਿਆ ਹੋਇਆ ਸੀ। ਉਸਦੇ ਮਨ ਵਿੱਚ ਜੋ ਉਬਾਲ ਉੱਠਦੇ ਸਨ ਉਹ ਦਰਦ ਭਿੱਜੇ ਬੋਲ। ਢਾਡੀ ਜਥਾ ਆਪ ਜੀ ਦੀ ਕਚਹਿਰੀ ਵਿੱਚ ਐਂ ਕਹਿਣ ਜਾ ਰਿਹਾ ਏ, ਪੈਂਦੇ ਨੈਣਾ
ਅੜੀ ਕਹਿੰਦਾ ਸਭੀ ਹੋਣ ਨੂੰ ਦੂਜੇ ਪਾਸੇ ਪੋਤੇ ਦਾ ਪਿਆਰ ਮਾਰਦਾ ਸਾਰਾ ਹੀ ਜਹਾਨ ਸੁਣਨਾ ਸੁਣਨਾ ਲੱਗਦਾ ਰਾਣੀ ਹੋ ਕੇ ਪਰਦੀ
ਕਿੰਨਿਓਂ ਵਿਰਾਗ ਵਿੱਚ ਕੌਣ ਜਾਣਦਾ ਵਰ ਲਾਭ ਕਰਦੀ
ਸਾਰਾ ਹੀ ਜਹਾਨ ਸੁਣਨਾ ਸੁਣਨਾ ਲੱਗਦਾ ਰਾਣੀ ਹੋ ਕੇ ਨਾਲ ਖੜੀ ਜਿੰਦਾ ਸਤੀ ਹੋਣ ਨੂੰ ਦੂਜੇ ਪਾਸੇ ਪੁੱਤ ਦਾ ਪਿਆਰ ਮਾਰਦਾ ਸਤੀ ਨਾਲ ਖੜੀ ਜਿੰਦਾ ਸਤੀ ਹੋਣ ਨੂੰ ਦੂਜੇ ਪਾਸੇ ਪੁੱਤ ਦਾ ਪਿਆਰ ਮਾਰਦਾ
ਮਾਣਾ ਹੈ ਮਸੂਮ ਜ਼ਿੰਦਗੀ ਜਾਵਾਂ ਕਿਤੇ ਛੱਡ ਕੇ ਕਰੀ ਦੇ ਖੈਰੇ ਟੋਟਾ ਪੁੱਤ ਜੀ ਕਰੀ ਕਿਵੇਂ ਦੇਵਾਂ ਕੱਢ ਕੇ
ਕਰੀ ਮਾਣਾ ਮਿਲਦੇ ਨੇ ਪੁੱਤ ਲਾਡਲੇ ਕਰੀ ਮਾਣਾ ਮਿਲਦੇ ਨੇ ਪੁੱਤ ਲਾਡਲੇ
ਪੁੱਤ ਨਾ ਖਿਡਾਉਣਾ ਵੇਖਦਾ ਬਜ਼ਾਰ ਦਾ
ਪਤੀ ਨਾਲ ਖੜੀ ਜਾਂਦਾ ਸਤੀ ਹੋਣ ਨੂੰ ਦੂਜੇ ਪਾਸੇ ਪੁੱਤ ਦਾ ਪਿਆਰ ਨਾਲ ਖੜੀ ਜਿੰਦਾ ਸਤੀ ਹੋਣ ਨੂੰ ਦੂਜੇ ਪਾਸੇ ਪੁੱਤ ਦਾ ਪਿਆਰ ਮਾਰਦਾ ਦੂਜੇ ਪਾਸੇ ਪੁੱਤ ਦਾ ਪਿਆਰ ਮਾਰਦਾ ਦੂਜੇ ਪਾਸੇ ਪੁੱਤ ਦਾ ਪਿਆਰ ਮਾਰਦਾ
ਵਿੱਚ ਚਿਖਾ ਦੇ ਜਦੋਂ ਰਾਣੀਆਂ ਬੈਠ ਗਈਆਂ ਸੀ ਆ ਕੇ ਉਹ ਕੋਲ ਖੜੀ ਸੀ ਜਿੰਦਾ ਰਾਣੀ ਆਪਣਾ ਸੀਸ ਝੁਕਾ ਕੇ ਪਾਟ ਰਹੀ ਸੀ ਛਾਤੀ ਨੇ ਵਰਲਾਪ ਕਰੇ ਕੁਰਲਾ ਕੇ ਨਾਲ ਸਵਾਮੀ ਮਰਨਾ ਚਾਹੁੰਦੀ ਲੱਗੀ ਚਿਖਾ ਤਕਾ ਕੇ ਉਹ ਪੁੱਤ ਦੀ ਮਮਤਾ ਮੋੜ ਲਿਆਵੇ ਅੱਗੋਂ ਘੇਰਾ ਪਾ ਕੇ ਵਿੱਚ ਗੋਦ ਦੇ ਲਾਲ ਵੇਖ ਕੇ ਡਿੱਗਦੀ ਹੈ ਗਸ਼ ਖਾ ਕੇ ਪੁੱਤ ਜਿਗਰ ਦਾ ਟੋਟਾ ਕਿਹਦੇ ਜਾਵਾਂ ਹੱਥ ਫੜਾ ਕੇ ਮਾਸੂਮ ਜਿਹਾ ਹੈ ਬਾਲਕ ਛੋਟਾ ਰੋਂਦੀ ਸੀਨੇ ਲਾ ਕੇ ਉਹ ਤੇਰੇ ਬਦਲੇ ਜੀਵਾਂਗੀ ਪੁੱਤ ਅਥਰੂ ਕਹਿ ਵਹਾ ਕੇ ਪੁੱਤਰਾਂ ਖਾਤਰ ਲੋਕ ਖਹਿਰਿਆ ਗਏ ਇਮਾਨ ਲੁਟਾ ਕੇ ਮਹਾਰਾਣੀ ਜਿੰਦਾ ਸਤੀ ਹੋਣਾ ਚਾਹੁੰਦੀ ਸੀ ਪਰ ਪ੍ਰਾਣੋ ਪਿਆਰੇ ਪੁੱਤਰ ਦਲੀਪ ਸਿੰਘ ਦੀ ਮਮਤਾ ਉਸਦੀ ਕੋਈ ਪੇਸ਼ ਨਹੀਂ ਸੀ ਜਾਣ ਦੇ ਰਹੀ ਅੰਤ ਪੁੱਤਰ ਦੀਆਂ ਖੁਸ਼ੀਆਂ ਲਈ ਉਸਨੇ ਰੰਡੇਪੇ ਦੇ ਦੁੱਖ ਝੱਲਣੇ ਪ੍ਰਵਾਨ ਕਰ ਲਏ ਦੂਜੇ ਪਾਸੇ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਦੀ ਦੇਰ ਸੀ ਸਿੱਖ ਰਾਜ ਦਾ ਪਰਛਾਵਾਂ ਢਲਣਾ ਸ਼ੁਰੂ ਹੋ ਗਿਆ ਸਿੱਖਾਂ ਦੀ ਜਿਸ ਤਲਵਾਰ ਤੋਂ ਕਾਬਲ ਕੰਧਾਰ ਕੰਬਦਾ ਸੀ ਉਹ ਤਲਵਾਰ ਆਪਸ ਵਿੱਚ ਹੀ ਖੜਕਣੀ ਸ਼ੁਰੂ ਹੋ ਗਈ ਅੰਤ 10 ਫਰਵਰੀ 1846 ਈਸਵੀ ਨੂੰ ਸਭਰਾਵਾਂ ਦੇ ਮੈਦਾਨ ਅੰਦਰ ਘਰ ਦੇ ਗਦਾਰਾਂ ਕਾਰਨ ਖਾਲਸਾ ਫੌਜ ਹਾਰ ਗਈ ਉਧਰ ਰੈਜੀਡੈਂਟ ਬਹਾਨੇ ਟੋਲਣ ਲੱਗਾ ਕਿ ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਦੇ ਕੇ ਦਲੀਪ ਸਿੰਘ ਨੂੰ ਉਸ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਮਾਂ ਦੀਆਂ ਗੱਲਾਂ ਦਾ ਉਸ ਉੱਪਰ ਕੋਈ ਅਸਰ ਨਾ ਹੋ ਸਕੇ ਅਖੀਰ ਰੈਜੀਡੈਂਟ ਨੇ ਲਾਹੌਰੋਂ 20 ਮੀਲ ਦੂਰੀ ਉੱਤੇ ਸ਼ੇਖੂਪੁਰੇ ਕਿਲੇ ਵਿੱਚ ਭੇਜਣ ਦਾ ਫੈਸਲਾ ਦੇ ਦਿੱਤਾ ਪੁੱਤਰ ਦਲੀਪ ਨੂੰ ਮਾਂ ਤੋਂ ਵਿਛੋੜਿਆ ਗਿਆ ਪੁੱਤਰ ਦੇ ਵਿਯੋਗ ਵਿੱਚ ਮਹਾਰਾਣੀ ਜਿੰਦਾ ਕੁਦਰਤ ਰਾਣੀ ਨੂੰ ਅਯੋ ਹਲੂਣੇ ਮਾਰ ਰਹੀ ਹੈ
पुत लई रंटे पासी मैं चले आ विछोड़ा किवें चला वैरणे
जिस पुत लई रंटे पासी मैं चले आ विछोड़ा किवें चला वैरणे
जिंदा कैदन होई बैठी है शेखूपुरे विचों कढ़ के बनारस ले जाण दीआं तैयारियां कीतीआं गईआं। जद ओह सतलुज दे पत्तण ते पहुंची तां उस नूं इक पासे अपना देश, अपना राज, अपनी प्रजा और दूजे पासे सब कुछ दुश्मनां दा नजर आ रिहा सी। उस समय जिंद कौर ने खालसाई कौम दे विछोड़े विच जिवें धाहां मारियां, उहदे मन दे जज्बात गुरचरण सिंह कोकरी दी कलम ने ऐं उलीके ने बई।
उस गवत
सतलुज दे पानी विचों उसनू सरदार शाम सिंह अटारी वर्गे शहीदां दा खून नजर ही आया। जद जिंदा ने इस पंजाब दी धरती तो पैर बाहर धरिया तां वापस पंजाब दी धूड़ी नसीब ना होई, बनारस दी जेल विच कैद किया गया। दूसरे बन्ने जिस बालक नू लार्ड डलहौजी अपने पुत्र समान समझदा सी उसे दलीप उपर उसने कलम दी छुरी चला दित्ती। 29 मार्च 1849 ईस्वी नू पंजाब दी जब्ती दा ऐलान करके अंग्रेज राज विच मिला दिता गया। महाराणी जिंदा उत्ते होर भी सख्ती कर दिती गई। 6 अप्रैल 1849 नू बिना किसे गुनाह दे जिंद कौर नू बनारस दे किले विचों तब्दील करके चुनार दे किले विच बंद कर दिता गया। उसकी कैद चोरां ते डाकुआं नालों भी करड़ी कर दिती गई। महाराणी जिंद कौर ने मन दे नाल फैसला कर लिया कि तड़प तड़प के मरन नालों सिद्धे मत्थे मर जाना चंगा है। अखीर 18 अप्रैल 1849 ईस्वी की अद्धी रात नू एक गोली का भेस धार के चुनार दे किले विचों निकल गई, नदी नू पार कीता ते अणमिथे राह ते तुर पई। जिवें फकीरनी बन के सुन्ने राहां उपर दुखां दा सामना करदी तुरी जा रही है। ओह वार्ता ढाडी जत्था संगतां दे चरणां विच अयों पेश कर रहा है।
¡Gracias!
ਜਿੰਦਾ ਨੇਪਾਲ ਦੇ ਰਾਣੇ ਜੰਗ ਬਹਾਦਰ ਕੋਲ ਪਹੁੰਚੀ ਤੇ ਰੋਟੀ ਬਦਲੇ ਝੋਲੀ ਅੱਡਣੀ ਪਈ। ਉਧਰ ਬਾਲਕ ਦਲੀਪ ਸਿੰਘ ਦਾ ਰਾਜ ਭਾਗ ਤੇ ਦੇਸ਼ ਖੋ ਕੇ ਵੀ ਬੇਈਮਾਨਾ ਨੇ ਸਬਰ ਨਾ ਕੀਤਾ, ਉਸਦਾ ਧਰਮ ਵੀ ਉਸ ਤੋਂ ਖੋ ਲਿਆ। 8 ਮਾਰਚ 1853 ਈਸਵੀ ਨੂੰ ਦਲੀਪ ਸਿੰਘ ਨੇ ਸਿੱਖੀ ਤਿਆਗ ਕੇ ਈਸਾਈ ਧਰਮ ਧਾਰਨ ਕਰ ਲਿਆ। ਕੁਝ ਸਮਾਂ ਦਲੀਪ ਸਿੰਘ ਨੂੰ ਫਤਿਹਗੜ੍ਹ ਕਿਲ੍ਹੇ ਵਿੱਚ ਰੱਖਿਆ ਗਿਆ। 19 ਅਪ੍ਰੈਲ 1854 ਈਸਵੀ ਨੂੰ ਕਲਕੱਤੇ ਤੋਂ ਸਮੁੰਦਰੀ ਜਹਾਜ਼ ਵਿੱਚ ਬਿਠਾ ਕੇ ਇੰਗਲੈਂਡ ਭੇਜ ਦਿੱਤਾ। ਤਕਰੀਬਨ 5-6 ਸਾਲ ਬਦਕਿਸਮਤੀ ਨਾਲ ਘੁਲਦਾ ਦਿਨ ਗੁਜ਼ਾਰੇ ਕਰਦਾ ਰਿਹਾ। ਉਸ ਨੂੰ ਆਪਣੀ ਮਾਂ ਜਿੰਦਾ ਬਾਰੇ ਪਤਾ ਲੱਗਾ ਕਿ ਤੇਰੀ ਯਾਦ ਅੰਦਰ ਤੇਰੀ ਮਾਂ ਨੇਪਾਲ ਵਿੱਚ ਰੋ ਰੋ ਕੇ ਅੰਨੀ ਹੋ ਗਈ ਹੈ। ਜਨਵਰੀ 1861 ਦੇ ਅਖੀਰ ਵਿੱਚ ਦਲੀਪ ਸਿੰਘ ਕਲਕੱਤੇ ਆਇਆ, ਆਪਣੀ ਮਾਤਾ ਨੂੰ ਨੇਪਾਲ ਚੋਂ ਲੈਣ ਲਈ ਆਦਮੀ ਭੇਜੇ, ਜਿਸ ਪੁੱਤਰ ਦੀ ਯਾਦ ਅੰਦਰ ਜਿੰਦ ਕੌਰ ਨੇ ਰੋ ਰੋ ਕੇ ਅੱਖਾਂ ਦੀ ਜੋਤ ਵੀ ਗਵਾ ਲਈ ਸੀ। ਜਦ ਪੁੱਤਰ ਨਾਲ ਮੁਲਾਕਾਤ ਦਾ ਸੁਨੇਹਾ ਸੁਣਿਆ ਝੱਟ ਤਿਆਰ ਹੋ ਗਈ, ਕਰਮਾਂ ਨੂੰ ਕੋਸਦੀ ਜਾ ਰਹੀ ਹੈ। ਨੀ ਤਕਦੀਰੇ ਤੂੰ ਮੇਰਾ ਸਭ ਕੁਝ ਖੋ ਲੈਂਦੀ ਪਰ ਅੱਖੀਆਂ ਦੀ ਜੋਤ ਨਾ ਖੋਦੀ, ਮੈਂ ਆਪਣੇ ਪੁੱਤਰ ਨੂੰ ਰੱਜ ਰੱਜ ਕੇ ਵੇਖ ਤਾਂ ਲੈਂਦੀ। ਸੋਚਾਂ ਸੋਚਦੀ ਜਿੰਦਾ ਕਲਕੱਤੇ ਪਹੁੰਚ ਗਈ। ਚਿਰੀ ਵਿਛੁੰਨੇ ਮਾਂ ਪੁੱਤ ਦਾ ਮਿਲਾਪ ਹੋਇਆ, ਦੋਹਾਂ ਦੇ ਨੇਤਰਾਂ ਚੋਂ ਨੀਰ ਵਹਿ ਰਿਹਾ ਸੀ। ਕੌਣ ਚੁੱਪ ਕਰਾਵੇ ਮਾਂ ਪੁੱਤਰਾਂ ਨੂੰ। ਮਾਂ ਨੇ ਪੁੱਤਰ ਦੀ ਕੰਢ ਤੇ ਹੱਥ ਫੇਰਿਆ, ਸਹਿਜੇ ਸਹਿਜੇ ਸਿਰ ਵੱਲੇ ਲੈ ਗਈ। ਜਿੱਥੇ ਗੱਜ ਗੱਜ ਲੰਬੇ ਵਾਲ ਸੀ ਉੱਥੇ ਹਯਾਮਤ ਮਹਿਸੂਸ ਹੋਈ, ਉਹਨੂੰ ਵਾਲ ਨਾ ਲੱਭੇ। ਚਿਰੀ ਮਿਲੀ ਖੁਸ਼ੀ ਤੋਂ ਬਾਅਦ ਇੱਕ ਹੋਰ ਦੁੱਖ ਨਸੀਬ ਹੋਇਆ, ਸਿੱਖੀ ਤੋਂ ਦੂਰ ਹੋਏ ਪੁੱਤ ਦੇ ਗਲ ਲੱਗ ਕੇ ਜਿੰਦਾ ਐਂ ਵੈਣ ਪਾਉਂਦੀ ਏ।
ਚਿੰਤਾ ਮੇ
ਉੱਪਰ ਕੇਸ ਨਾ ਵੇਖ ਕੇ ਜਿੰਦਾ ਗਸ਼ ਖਾ ਕੇ ਡਿੱਗ ਪਈ। ਮਾਂ ਦੇ ਚਰਨਾਂ ਉੱਤੇ ਡਿੱਗ ਦਲੀਪ ਸਿੰਘ ਰੋ ਰਿਹਾ ਸੀ। ਕੁਝ ਹੋਸ਼ ਵਿੱਚ ਆਈ, ਆਖਣ ਲੱਗੀ, ਵੇ ਦਲੀਪ, ਰਾਜ ਭਾਗ ਖੁੱਸਾ, ਤਖਤ ਤਾਜ ਖੁੱਸਾ, ਸੁਹਾਗ ਖੁੱਸਾ ਤੇ ਜਿੰਦ ਜਾਨ ਖੁੱਸੀ, ਸ਼ੇਰ ਖੜਗ ਖੁੱਸਾ, ਨੌ ਨਿਹਾਲ ਖੁੱਸਾ, ਸਿਰ ਤਾਜ ਖੁੱਸਾ, ਅਣਖ ਆਨ ਖੁੱਸੀ, ਸ਼ਾਹੀ ਤੇਜ ਖੁੱਸਾ, ਅਰੋਪ ਦਾਬ ਖੁੱਸਾ, ਬੇਸ਼ੱਕ ਇੱਜ਼ਤ ਵੀ ਮੇਰੀ ਨਾਦਾਨ ਖੁੱਸੀ। ਜੇਕਰ ਦਿਲੋਂ ਆਇਆ ਮੈਨੂੰ ਅੱਜ ਆਇਆ, ਜਦੋਂ ਵੇਖੀ ਦਸ਼ਮੇਸ਼ ਦੀ ਸ਼ਾਨ ਖੁੱਸੀ। ਦਲੀਪ ਸਿੰਘ ਮਾਂ ਦੇ ਚਰਨਾਂ ਤੇ ਡਿੱਗ ਕੇ ਕਹਿਣ ਲੱਗਾ, ਮਾਂ ਮੈਂ ਤੇਰੀ ਉਜੜੀ ਦੁਨੀਆ ਤਾਂ ਨਹੀਂ ਵਸਾ ਸਕਦਾ, ਪਰ ਤੇਰੀ ਕੁੱਲ ਵਿੱਚੋਂ ਗਈ ਸਿੱਖੀ ਵਾਪਸ ਲੈ ਆਵਾਂਗਾ। ਦੋਵੇਂ ਮਾਂ ਪੁੱਤ ਇੰਗਲੈਂਡ ਚਲੇ ਗਏ। ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਮਾਂ ਪੁੱਤਰ ਨੂੰ ਫਿਰ ਵੱਖ ਕਰ ਦਿੱਤਾ ਗਿਆ। ਜਿੰਦ ਕੌਰ ਦੀ ਸਿਹਤ ਦਿਨੋਂ ਦਿਨ ਵਿਗੜ ਰਹੀ ਸੀ। ਹੋਸ਼ੋ ਹਵਾਸ ਤਾਬੋ ਤਮਾ ਜਾ ਚੁੱਕੇ ਹੈ ਜੌਕ, ਅਬ ਹਮ ਵੀ ਜਾਣੇ ਵਾਲੇ ਹੈ, ਸਾਮਾਨ ਤੋਂ ਗਿਆ। ਜਿੰਦ ਕੌਰ ਨੇ ਅੰਤਿਮ ਸਮੇਂ ਦਲੀਪ ਸਿੰਘ ਨੂੰ ਕੋਲ ਬੁਲਾਇਆ, ਕਹਿਣ ਲੱਗੀ, ਦਲੀਪ ਮੈਂ ਅਗਲੇ ਜਹਾਨ ਨੂੰ ਜਾਣ ਵਾਸਤੇ ਤਿਆਰ ਹਾਂ, ਮੈਂ ਤੇਰੇ ਨਾਲ ਇਕੱਲਿਆਂ ਬੈਠ ਕੇ ਕੁਝ ਗੱਲਾਂ ਕਰਨੀਆਂ ਚਾਹੁੰਦੀ ਹਾਂ। ਦਲੀਪ ਸਿੰਘ ਕਹਿਣ ਲੱਗਾ, ਮਾਂ ਮੈਨੂੰ ਆਪਣੀ ਅੰਤਿਮ ਇੱਛਾ ਜ਼ਰੂਰ ਦੱਸੋ। ਮਹਾਰਾਣੀ ਜਿੰਦ ਕੌਰ ਕਹਿਣ ਲੱਗੀ, ਪੁੱਤਰ ਦਲੀਪ ਮੇਰੀ ਛਾਤੀ ਵਿੱਚ ਵੀ ਦਿਲ ਹੈ, ਮੇਰੇ ਦਿਲ ਵਿੱਚ ਵੀ ਲੱਖਾਂ ਅਰਮਾਨ ਨੇ। ਮਹਾਰਾਣੀ ਜਿੰਦ ਕੌਰ ਨੇ ਆਪਣੀ ਅੰਤਿਮ ਇੱਛਾ, ਆਪਣੇ ਅੰਤਿਮ ਜਜ਼ਬਾਤ ਆਪਣੇ ਲਾਲ ਦਲੀਪ ਸਿੰਘ ਦੇ ਨਾਲ ਇਉਂ ਸਾਂਝੇ ਕੀਤੇ ਨੇ।
ਅੱਖੀਓ ਨਾ ਗਮ ਚ ਵਹਾਵੀ ਨੀਰ ਵੇ, ਅੱਖੀਓ ਨਾ ਗਮ ਚ ਵਹਾਵੀ ਨੀਰ ਵੇ, ਬੱਤੇ ਨਾਲੋਂ ਲੈ ਜੀ ਮੇਰਾ ਤੂੰ ਸਰੀਰ ਵੇ, ਦਿਲ ਦੀ ਤਮੰਨਾ ਪੁੱਤਰ ਆਇਆ ਕੀਰ ਵੇ, ਬੱਤੇ ਨਾਲੋਂ ਲੈ ਜੀ ਮੇਰਾ ਤੂੰ ਸਰੀਰ ਵੇ, ਬੱਤੇ ਨਾਲੋਂ ਲੈ ਜੀ ਮੇਰਾ ਤੂੰ ਸਰੀਰ ਵੇ।
ਅਗਸਤ 1863 ਈਸਵੀ ਨੂੰ ਜਿੰਦ ਕੌਰ ਦੇ ਸਵਾਸ ਪੂਰੇ ਹੋ ਗਏ। ਕਾਫੀ ਸੰਘਰਸ਼ ਤੋਂ ਬਾਅਦ ਦਲੀਪ ਸਿੰਘ ਜਿੰਦ ਕੌਰ ਦੀ ਮ੍ਰਿਤਕ ਦੇਹ ਲੈ ਕੇ ਮੁੰਬਈ ਉਤਰਿਆ ਤੇ ਦਰਿਆ ਨਰਮਦਾ ਦੇ ਕੰਢੇ ਮਹਾਰਾਣੀ ਦਾ ਸੰਸਕਾਰ ਕੀਤਾ। ਅੱਜ ਦੁਖੀਏ ਮਾਂ ਪੁੱਤ ਸਦਾ ਲਈ ਵਿਛੜ ਗਏ। ਮਹਾਰਾਣੀ ਜਿੰਦ ਕੌਰ ਦੀ ਆਪਣੇ ਸਿਰਤਾਜ ਸ਼ੇਰੇ ਪੰਜਾਬ ਦੇ ਚਰਨਾਂ ਵਿੱਚ ਪਹੁੰਚਣ ਦੀ ਖੁਆਇਸ਼ ਮਨ ਦੀ ਮਨ ਵਿੱਚ ਹੀ ਰਹਿ ਗਈ। ਸੌਦਾ ਜਹਾਂ ਸੇ ਆ ਕੇ ਕੋਈ ਕੁਛ ਨਾ ਲੈ ਗਿਆ, ਜਾਤੀ ਹੂੰ ਏਕ ਮੈਂ ਹੀ ਦਿਲ ਮੇ ਆਰਜੂ ਲੀਏ। ਫਿਰ ਦਲੀਪ ਸਿੰਘ ਵਲੈਤ ਗਿਆ ਤੇ ਅਦਨ ਵਿੱਚ 1886 ਈਸਵੀ ਵਿੱਚ ਅੰਮ੍ਰਿਤ ਛਕਿਆ। ਅੰਤ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ 23 ਅਕਤੂਬਰ 1893 ਈਸਵੀ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਇੰਨਾ ਕੁਝ ਆਖਦੇ ਹੋਏ ਖਿਮਾ ਦੇ ਜਾਚਕ ਹਾਂ ਬਖਸ਼ੋ ਆ ਗਿਆ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।